ਫਰਕ ਤਾਂ ਕੋਈ ਪਿਆ ਨਾ ਨਾ, ਉਹ ਗ੍ਰਿਸ਼ਟ ਦੀ ਪਕੜ ਸੀ, ਇਹ ਸਾਧੂ ਪੁਣੇ ਦੀ ਪਕੜ ਹੈ। ਪਕੜ ਦੇ ਵਿੱਚ ਤਾਂ ਦੋਏ ਆ ਗਏ ਨਾ, ਦੇਖੋ ਸੰਸਾਰ 'ਤੇ ਰਹਿਣਾ ਨਹੀਂ ਹੈ, ਕੋਈ ਰਿਹਾ ਨਹੀਂ ਹੈ। ਫਰੀਦਾ ਖਿੰਚਣ ਵੇਖਾਂ ਅਗਲੀਆਂ, ਜਿੰਦ ਨਾ ਕਾਈ ਵੇਖ। ਸਰੀਰ ਜਿਹੜਾ ਸਾਡਾ ਹੈਗਾ, ਇਹ ਖਰਾਬ ਹੋ ਜਾਏ ਤਾਂ ਓਪਰੇਸ਼ਨ ਹੋ ਜਾਂਦਾ। ਗੁਰਦਾ ਖਰਾਬ ਹੈ ਕਹਿੰਦੇ ਕੱਟ ਦਿੰਦੇ ਹਾਂ ਜੀ, ਇਲੈਕਟ੍ਰਿਕ ਵੇਵ ਪਾ ਕੇ ਰੇਡੀਏਸ਼ਨ ਦੀ, ਇਹਨੂੰ ਤੋੜ ਦਿੰਦੇ ਹਾਂ, ਅੰਦਰ ਨਿਕਲ ਜਾਏਗਾ, ਜ਼ਖਮ ਹੋ ਗਿਆ, ਉਸ ਟਾਂਕੇ ਲਾ ਦਿੰਦੇ ਨੇ। ਕਹਿੰਦੇ ਜਿੰਦ ਨੂੰ ਤਾਂ ਕੋਈ ਟਾਂਕਾ ਨਹੀਂ ਨਾ ਲੱਗਦਾ, ਇਹ ਤਾਂ ਜਦ ਵਾਰੀ ਆ ਜਾਣੀ ਹੈ, ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ, ਸਭ ਨੂੰ ਜਾਣਾ ਹੀ ਪੈਣਾ। ਫਿਰ ਇਹ ਜਿਹੜਾ ਮੋਹ ਪਾਇਆ ਹੋਇਆ ਨਾ, ਕੋਠਿਆਂ ਦੇ ਨਾਲ, ਚੁਬਾਰਿਆਂ ਦੇ ਨਾਲ, ਜ਼ਮੀਨਾਂ ਦੇ ਨਾਲ, ਜਾਇਦਾਦਾਂ ਦੇ ਨਾਲ, ਪੁੱਤਰਾਂ ਨਾਲ, ਪਰਿਵਾਰ ਨਾਲ, ਇਹ ਫਿਰ ਰੂਹ ਨੂੰ ਉੱਚੀ ਨਹੀਂ ਉੱਠਣ ਦਿੰਦਾ, ਇਹਨੂੰ ਥੱਲੇ ਨੂੰ ਖਿੱਚਦਾ। ਥੱਲੇ ਖਿੱਚਣ ਨਾਲ ਕੀ ਹੁੰਦਾ? ਅੰਤਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਬਲ ਬਲ ਉਤਰੈ, ਕਿਹੋ ਜਿਹੀ ਭੈੜੀ ਜੂਨ ਮਿਲੇਗੀ, ਸੱਪ ਬਣ ਜਾਏਗਾ। ਹਰੀ ਬਾਈ ਗੋਬਿੰਦ ਮੱਤ ਵੀ ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਸੂਕਰ ਜੋਨ ਬਲ ਬਲ ਉਤਰੈ, ਸੂਰ ਬਣ ਜਾਏਗਾ ਲੜਕੇ ਲੜਕੇ ਕਰਦਾ। ਅੰਤਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਕੀ ਹੋਏਗਾ ਫਿਰ? ਕਹਿੰਦੇ ਬੇਸ਼ਵਾ ਜੋਨ ਬਲ ਬਲ, ਐਸੀ ਚਿੰਤਾ ਮੈਂ ਜੇ ਮਰੈ, ਬੇਸ਼ਵਾ ਜੋਨ ਹੋਏ ਬਲ ਬਲ ਉਤਰੈ, ਬੇਸ਼ਵਾ ਕੰਜਰ ਬਣ ਜਾਏਗਾ, ਬੇਸ਼ਵਾ ਬਣ ਜਾਏਗੀ। ਅੰਤਕਾਲ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਬਦਰ ਤ੍ਰਿਲੋਚਨ ਤੇ ਨਰ ਮੁਕਤਾ ਪਿਤਾਂਬਰ ਵਾ ਕੇ ਹਿਰਦੇ ਵਸੈ। ਕਹਿੰਦੇ ਪੀਰ ਜੀ, ਜੇ ਜ਼ਿੰਦਗੀ ਦੇ ਅੰਦਰ ਪਰਮੇਸ਼ੁਰ ਨਾਲ ਇਹ ਪਿਆਰ ਪਾਇਆ, ਹੋਰ ਕਿਸੇ ਚੀਜ਼ ਨਾਲ ਪਿਆਰ ਨਹੀਂ ਪਾਇਆ, ਤਾਂ ਕਹਿੰਦੇ ਉਹਦੇ ਅੰਤ ਦੇ ਸਮੇਂ ਪਰਮੇਸ਼ੁਰ ਯਾਦ ਆਏਗਾ, ਪਰਮੇਸ਼ੁਰ ਆਪਣੇ ਵੱਲ ਨੂੰ ਖਿੱਚੇਗਾ, ਅਤੇ ਸਰੀਰ ਛੱਡਣ ਤੋਂ ਬਾਅਦ ਇਹ ਸਿੱਧਾ ਹੀ ਪਰਮੇਸ਼ੁਰ ਦੀ ਦਰਗਾਹ 'ਚ ਲੈ ਜਾਏ। ਹੁਣ ਦੇਖ ਲਓ ਵੀ ਘਾਟਾ ਕਿਹੜੀ ਚੀਜ਼ 'ਚ ਹੈ, ਵਾਧਾ ਕਿਹੜੀ ਚੀਜ਼ 'ਚ ਹੈ। ਫਰੀਦਾ ਕੋਠੇ ਮੰਡਪ ਮਾਰੀਆਂ, ਇਹ ਤਨਾ ਲਾਏ ਚਿੱਤ, ਮਿੱਟੀ ਪਈ ਹੈ ਤੌਲਵੀਂ, ਕੋਈ ਨਾ ਹੋ ਸੀਮਿਤ। ਪੀਰ ਨੂੰ ਹੋਸ਼ ਆ ਗਈ, ਚਾਰ ਵਚਨ ਸੁਣ ਲਏ, ਕਹਿਣ ਲੱਗਿਆ ਹੇ ਨਾਨਕ, ਹੁਣ ਸੱਚ ਨੂੰ ਲੁਕਾਉਣਾ ਨਹੀਂ ਚਾਹੀਦਾ, ਮੈਂ ਸੱਚਮੁੱਚ ਮਿੱਟੀ ਨੂੰ ਪਿਆਰ ਕਰਦਾ ਸੀ। ਦੇਹ ਕੀ ਹੈ? ਮਿੱਟੀ ਹੋਈ ਹੈ ਦੇਹ ਰਿਆਸ, ਮਿੱਟੀ ਨੂੰ ਸਾਰਾ ਦਿਨ ਸ਼ਿੰਗਾਰੀ ਜਾਣਾ, ਮਿੱਟੀ ਨੂੰ ਕਹਿਣਾ ਵੀ ਇਹ ਵਧੀਆ ਲੱਗੇ, ਸੋਹਣੀ ਲੱਗੇ। ਮਿੱਟੀ ਤੋਂ ਬਾਹਰ ਤਾਂ ਨਿਕਲੇ ਨੇ ਨਾ ਅਸੀਂ, ਬਾਲ ਬੱਚੇ ਕੀ ਨੇ, ਪ੍ਰੋਪਰਟੀਆਂ ਕੀ ਨੇ, ਜਾਇਦਾਦਾਂ ਕੀ ਨੇ, ਮਿੱਟੀ ਹੋਈ ਹੈ ਸਾਰੀ। ਸੱਚਮੁੱਚ ਮੈਂ ਮਿੱਟੀ ਨੂੰ ਪਿਆਰ ਕਰਦਾ ਸੀ, ਬੜਾ ਮੇਰਾ ਮਾੜਾ ਸੁਭਾਅ ਸੀ ਵੀ ਕੋਈ ਚਵਾਰਾ ਮੇਰੇ ਤੋਂ ਉੱਪਰ ਨਾ ਪਾਲਵੇ, ਮੇਰੇ ਮਕਾਨ ਤੋਂ ਉੱਚਾ ਨਾ ਕੋਈ ਮਕਾਨ ਬਣਾ। ਹੇ ਨਾਨਕ, ਤੈਂ ਮੇਰੇ ਨੇਤਰ ਖੋਲ ਦਿੱਤੇ, ਕਿਰਪਾ ਕਰ, ਹੁਣ ਮੈਨੂੰ ਆਤਮ ਸੋਚੀ ਦੱਸ। ਦੋ ਚਾਰ ਤੇਰੇ ਬਚਨਾਂ ਨੇ ਮੈਨੂੰ ਹਲੂਣ ਦਿੱਤਾ ਅਤੇ ਮੇਰੇ ਅੰਦਰ ਕੋਈ ਰਸ ਪੈਦਾ ਹੋ ਗਿਆ ਜਿਹੜਾ ਮੈਂ ਅੱਜ ਕਹੀਂ ਨਹੀਂ ਦੇਖਿਆ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਪੀਰ ਜੀ ਦੇਖੋ, ਅੱਲਾ ਤਾਲਾ ਜੋ ਹੈ ਉਹ ਹਰ ਥਾਂ ਦੇ ਉੱਤੇ ਪਰਿਪੂਰਨ ਹੈ, ਨਾਲ ਰਹਿੰਦਾ, ਜਿਵੇਂ ਹਵਾ ਨਾਲ ਰਹਿੰਦੀ ਹੈ ਨਾ ਆਪਣੇ, ਜੇ ਹਵਾ ਨਾ ਹੋਵੇ, ਆਕਸੀਜਨ ਨਾ ਹੋਵੇ, ਆਪਾਂ ਸਾਹ ਨਹੀਂ ਲੈ ਸਕਦੇ, ਮਰ ਜਾਂਦੇ ਹਾਂ। ਇਸੇ ਤਰ੍ਹਾਂ ਦੇ ਨਾਲ ਪਰਮੇਸ਼ੁਰ ਹਰੇਕ ਦੇ ਅੰਦਰ ਵਾਰ ਪਰਿਪੂਰਨ ਨਾਲ ਰਹਿੰਦਾ, ਸਭ ਕੁਛ ਦੇਖਦਾ, ਸਭ ਕੁਛ ਜਾਣਦਾ। ਕਰੋ ਧਿਆਨ ਉਸ ਦੇ ਉੱਤੇ, ਸੁਰਤੀ ਟਿਕਾਓ ਉਹਦੇ ਉੱਤੇ, ਯਾਦ ਵਿੱਚ ਲਿਆਓ ਉਸਨੂੰ, ਅਤੇ ਕਰੋ ਅੱਲਾਹੂ ਅੱਲਾਹੂ, ਸੋਚ ਕੇ ਕਰੋ, ਸਮਝ ਕੇ ਕਰੋ, ਗੈਰ ਹਾਜ਼ਰੀ 'ਚ ਨਾ ਕਰੋ। ਮਾਲਾ ਫੇਰ ਲਈ, ਪਾਠ ਕਰ ਲਏ, ਗੱਲ ਤੱਕ ਪਹੁੰਚਿਆ ਨਹੀਂ, ਗੱਲ ਤੱਕ ਪਹੁੰਚ ਪਿਆਰਿਆ। ਸੋ ਇਸ ਤਰ੍ਹਾਂ ਪੀਰ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਤੇ ਸਿਜਦਾ ਕਰਦਾ, ਚਰਨ ਚੁੰਮਦਾ, ਚਰਨ ਬੋਸੀ ਕਰਦਾ, ਬੇਨਤੀ ਕਰਦਾ ਕਿ ਹੇ ਨਾਨਕ, ਮੇਰੇ ਕੋਲ ਕੁਛ ਦਿਨ ਠਹਿਰ, ਸੱਚਮੁੱਚ ਤੈਂ ਮੈਨੂੰ ਫਕੀਰ ਦਾ ਚਵਾਰਾ ਦਿਖਾ ਦਿੱਤਾ। ਫਕੀਰ ਜੋ ਹੈ ਆਤਮ ਜੋਤੀ 'ਚ ਰਹਿੰਦਾ, ਅਤੇ ਮੈਂ ਤਾਂ ਸਰੀਰ ਵਿੱਚ ਰਹਿੰਦਾ ਸੀ, ਕਾਇਮ ਮੰਜ਼ਲਾਂ ਥੱਲੇ ਸੀ। ਪਹਿਲਾਂ ਤਾਂ ਸਰੀਰ ਦਾ ਚਵਾਰਾ ਹੁੰਦਾ, ਮਕਾਨ ਹੁੰਦਾ, ਇਹਦੇ ਉੱਤੇ ਪ੍ਰਾਣਾਂ ਦਾ ਹੁੰਦਾ, ਇਹਦੇ ਉੱਤੇ ਮਨ ਦਾ ਹੁੰਦਾ, ਉਹਦੇ ਉੱਤੇ ਬੁੱਧੀ ਦਾ ਹੁੰਦਾ, ਉਹਦੇ ਉੱਤੇ ਪੰਜਵਾਂ, ਜਿਹੜੀ ਪੰਜਵੀਂ ਮੰਜ਼ਿਲ ਹੈ ਉਹ ਗਿਆਨ ਦੀ ਹੁੰਦੀ ਹੈ, ਅਤੇ ਉਹਦੇ ਛੇਵੀਂ ਮੰਜ਼ਿਲ ਜਿਹੜੀ ਆ ਉੱਥੇ ਫਕੀਰਾਂ ਦਾ, ਸਾਧੂ ਸੰਤਾਂ ਦਾ ਟਿਕਾਣਾ ਹੋਇਆ ਕਰਦਾ। ਉਹ ਆਤਮ ਮੰਡਲ 'ਚ ਰਹਿੰਦੇ ਨੇ, ਉਨਮਨੀ ਅਵਸਥਾ 'ਚ ਰਹਿੰਦੇ ਨੇ, ਜਿਹਨੂੰ ਤੁਰੀਆ ਪਦ ਕਹਿੰਦੇ ਨੇ, ਚੌਥਾ ਪਦ ਕਹਿੰਦੇ, ਪਰਮ ਅਵਸਥਾ ਜਿਸਨੂੰ ਕਹਿੰਦੇ ਨੇ ਪਰਮ ਧਾਮ ਕਹਿੰਦੇ ਨੇ, ਉਹ ਸੰਤਾਂ ਦਾ ਵਾਸਾ ਹੋਇਆ ਕਰਦਾ। ਉੱਥੇ ਸੱਚ ਚਿੱਤ ਆਨੰਦ ਦੇ ਦੇਸ਼ ਵਿੱਚ ਸਾਧੂ ਟਿਕਾਣਾ ਮਿਲਦੇ ਨੇ। ਗੰਗ ਜਮਨ ਕੇ ਅੰਤਰੇ ਸਹਿਜ ਸੁਣ ਕੇ ਕਾਟ, ਤੈ ਕਬੀਰਾ ਮੱਠ ਕੀਆ ਖੋਜੇ ਮੁੰਜਨ ਬਾਟ। ਕਹਿੰਦੇ ਜਿੱਥੇ ਅਸੀਂ ਰਹਿੰਦੇ ਹਾਂ ਨਾ, ਉੱਥੇ ਸੁਨ ਮੰਡਲ ਹੈ, ਅਫੁਰ ਅਵਸਥਾ ਹੈ, ਉੱਥੇ ਸਹਿਜ ਤੇ ਹੀ ਵਸਦਾ ਹੈ। ਸਹਿਜ ਦਾ ਆਨੰਦ ਹੈ ਜਿਹੜਾ ਦੱਸਿਆ ਨਹੀਂ ਜਾ ਸਕਦਾ। ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਹ। ਸਾਧੂਆਂ ਦਾ ਟਿਕਾਣਾ ਉੱਥੇ ਹੋਇਆ ਕਰਦਾ, ਸਾਧੂਆਂ ਦਾ ਟਿਕਾਣਾ ਮਿੱਟੀ 'ਚ ਨਹੀਂ ਹੋਇਆ ਕਰਦਾ। ਰਹਿੰਦੇ ਪ੍ਰਤੀਤ ਦਿੰਦੇ ਨੇ ਮਿੱਟੀ ਵਿੱਚ, ਪਿਆਰ ਕਰਦੇ ਵੀ ਦਿਸਦੇ ਨੇ, ਵਾਹ ਪਾਉਂਦੇ ਵੀ ਦਿਸਦੇ ਨੇ, ਲੇਕਿਨ ਨਿਰਲੇਪ ਹੋਇਆ ਕਰਦੇ ਨੇ। ਕੋਈ ਲੇਪ ਨਹੀਂ ਹੋਇਆ ਕਰਦਾ ਕਿਸੇ ਚੀਜ਼ ਦਾ। ਪ੍ਰਭ ਕੀ ਆਗਿਆ ਆਤਮ ਇਤਾਵ ਹੈ, ਜੀਵਨ ਮੁਕਤ ਸੋਗ ਕਾਵ ਹੈ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਾਏ ਪਿਓ, ਤੈਸਾ ਸਵਰਨ ਤੈਸੀ ਉਸ ਮਾਟੀ। ਉਹ ਪੀਲੀ ਮਿੱਟੀ ਹੈ, ਇਹ ਹੋਰ ਤਰ੍ਹਾਂ ਦੀ ਮਿੱਟੀ ਹੈ। ਤੈਸਾ ਅੰਮ੍ਰਿਤ ਤੈਸੀ ਵੇਖਾਟੀ, ਤੈਸਾ ਮਾਨ ਤੈਸਾ ਅਪਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕ, ਉਹ ਪੁਰਖ ਕਹੀਐ ਜੀਵ ਮੁਕਤ। ਸੋ ਸੋਝੀ ਦੇ ਕੇ ਕੁਝ ਦਿਨ ਮਹਾਰਾਜ ਜੀ ਉਸ ਤਾਂ ਰਹੇ ਅਤੇ ਦੇਖ ਲਿਆ ਵੀ ਹੁਣ ਪੀਰ ਜਿਹੜਾ ਸੀ ਇਹਦੇ 'ਚੋਂ ਦੁਰਗੰਧ ਤਾਂ ਨਿਕਲ ਗਈ, ਹੁਣ ਖੁਸ਼ਬੋਈ ਦੇ ਰਹੇ। ਸਭ ਹੈਰਾਨ ਹੋ ਗਏ ਵੀ ਕੋਈ ਆਇਆ ਨੱਥ ਪਾਉਣ ਵਾਲਿਆ। ਅੜੀਅਲ ਅਤੇ ਅਮੋੜ ਝੋਟਿਆਂ ਦੇ ਨੱਥ ਪਾਉਣ ਵਾਲਾ ਆ ਗਿਆ ਕੋਈ, ਅਤੇ ਉਹਨੇ ਤਾਂ ਇਹ ਸਾਧੂ ਬਣਾ ਦਿੱਤਾ ਜਿਹੜਾ ਨੇੜੇ ਨਹੀਂ ਸੀ ਲੰਘਣ ਦਿੰਦਾ, ਅਤੇ ਗੱਲ ਕਰਦਾ ਸੀ ਐਂ ਲੱਗਦਾ ਸੀ ਵੀ ਨੱਕ ਵਿੱਚੋਂ ਠੂਏ ਗਿਰਦੇ ਨੇ। ਕ੍ਰੋਧ ਨਾਲ ਅੱਖਾਂ ਲਾਲ ਕਰ ਰੱਖਦਾ ਸੀ, ਮੱਥਾ ਘੁੱਟਿਆ ਹੁੰਦਾ, ਕੌੜਾ ਬੋਲਦਾ ਹੁੰਦਾ। ਅਤੇ ਹੁਣ ਤਾਂ ਉਹ ਸਾਧੂ ਬਣ ਗਿਆ ਹੁੰਮ ਹੁਮਾ ਕੇ ਗੁਰੂ ਨਾਨਕ ਪਾਤਸ਼ਾਹ ਦੇ, ਜਿੱਥੇ ਤੱਕ ਖਬਰ ਪਹੁੰਚਦੀ ਹੈ ਤੁਰੇ ਹੀ ਆਉਂਦੇ। ਦੇਖ ਲਿਆ ਗੁਰੂ ਨਾਨਕ ਪਾਤਸ਼ਾਹ ਨੇ ਵੀ ਹੁਣ ਇਹਦੇ ਵਿੱਚੋਂ ਦੁਰਗੰਧ ਮਿੱਟ ਗਈ ਅਤੇ ਸੁਗੰਧੀ ਭਰ ਗਈ। ਕਹਿੰਦੇ ਲੈ ਵੀਰ ਜੀ, ਹੁਣ ਇੱਥੇ ਬੈਠ ਕੇ ਐਸੇ ਆਸਣ 'ਤੇ ਬੈਠ ਕੇ ਨਾ ਹੁਣ ਤੂੰ ਸੁਗੰਧੀ ਦੇ, ਮਿੱਟੀ ਨਾਲ ਪਿਆਰ ਛੱਡ ਦੇ, ਦੇਹ ਅਧਿਆਸ ਛੱਡ ਦੇ, ਆਤਮ ਅਧਿਆਸ ਵਿੱਚ ਆ ਜਾ। ਸੋ ਉੱਥੇ ਮਹਾਰਾਜ ਕਹਿਣ ਲੱਗੇ ਮਰਦਾਨਿਆ, ਚੱਲ ਹੋਰ ਚੱਲੀਏ ਅੱਗੇ। ਚੱਲਦੇ ਚੱਲਦੇ ਆਪ ਹਰਿਦੁਆਰ ਗੰਗਾ ਦੇ ਕਿਨਾਰੇ ਪਹੁੰਚ ਜਾਂਦੇ ਨੇ। ਇੱਕ ਥਾਂ ਦੇ ਉੱਤੇ ਆਸਣ ਲਾ ਲੈਂਦੇ ਨੇ। ਰੋਜ਼ ਨਵੇਂ ਨਵੇਂ ਯਾਤਰੂ ਆਉਂਦੇ ਨੇ, ਇਸ਼ਨਾਨ ਕਰਦੇ ਨੇ, ਮਲ ਮਲ ਕੇ ਇਸ਼ਨਾਨ ਕਰਦੇ। ਉਹਦੇ ਬਾਅਦ ਕੁੰਭ ਦਾ ਸਮਾਂ ਆ ਗਿਆ, ਉਹ ਇੱਕ ਤੋਂ ਦੂਆ ਪਹਿਲਾਂ ਵੜਦਾ ਹੈ ਵੀ ਮੈਂ ਛੇਤੀ ਇਸ਼ਨਾਨ ਕਰ ਲਾਂ, ਦੂਆ ਦੂਏ ਨੂੰ ਧੱਕਮ ਧੱਕੀ ਹੋ ਰਹੇ। ਅਤੇ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਕੀ ਦੇਖਿਆ ਕਿ ਇਸ਼ਨਾਨ ਕਰਦੇ ਨੇ ਅਤੇ ਸੂਰਜ ਵੱਲ ਮੂੰਹ ਕਰਕੇ ਉੱਤੇ ਨੂੰ ਉਂਜਲ ਭਰ ਕੇ ਪਾਣੀ ਮਾਰਦੇ ਨੇ, ਮਾਰੀ ਜਾਂਦੇ ਨੇ ਪਾਣੀ। ਅਤੇ ਗੁਰੂ ਨਾਨਕ ਪਾਤਸ਼ਾਹ ਨੇ ਵੀ ਬਸਤਰ ਉਤਾਰੇ, ਜਿੱਥੇ ਬਹੁਤੀ ਭੀੜ ਸੀ ਉੱਥੇ ਚਲੇ ਗਏ, ਜਿੱਥੇ ਸਾਧੂ ਮਹਾਤਮਾ ਪੰਡਿਤ ਵਗੈਰਾ ਜਿੱਥੇ ਇਸ਼ਨਾਨ ਕਰ ਰਹੇ ਸੀ ਉਸ ਪੌੜ ਦੇ ਉੱਤੇ ਗੁਰੂ ਨਾਨਕ ਚਲੇ ਗਏ। ਜਾ ਕੇ ਸੂਰਜ ਵੱਲ ਪਿੱਠ ਕਰ ਲਈ, ਦੇਖਿਆ ਵੀ ਇਹ ਸੂਰਜ ਵੱਲ ਪਿੱਠ ਕਰ ਰਿਹਾ, ਸਭ ਦਾ ਮੂੰਹ ਕਰਿਆ ਹੈ। ਅਤੇ ਮਹਾਰਾਜ ਜਿਵੇਂ ਉਹ ਪਾਣੀ ਦਿੰਦੇ ਸੀ ਇਸ ਤਰ੍ਹਾਂ ਪੱਛਮ ਨੂੰ ਪਾਣੀ ਦੇਣਾ ਸ਼ੁਰੂ ਕਰ ਦਿੱਤਾ। ਜ਼ੋਰ ਜ਼ੋਰ ਦੀ ਮਾਰਦੇ ਨੇ, ਉਹ ਇੱਕ ਵਾਰੀ ਮਾਰਦੇ ਨੇ, ਮਹਾਰਾਜ ਪੰਜ ਛੇ ਵਾਰੀ ਜਲ ਨੂੰ ਸੁੱਟ ਦਿੰਦੇ ਨੇ ਪਾਣੀ। ਉਹ ਥੋੜ੍ਹਾ ਜਿਹਾ ਉੱਚਾ ਮਾਰਦੇ, ਮਹਾਰਾਜ ਪੂਰੇ ਜ਼ੋਰ ਨਾਲ ਕੁੰਜਦੇ ਆ ਜਿਵੇਂ ਪਾਣੀ ਕੁੰਜਣਾ ਹੋਵੇ। ਕਿੰਨਿਆਂ ਹੀ ਬੰਦਿਆਂ 'ਤੇ ਜਿਹੜੇ ਪਿੱਛੇ ਨਹਾ ਰਹੇ ਸੀ ਇੱਧਰਲੇ ਪਾਸੇ ਉਹਨਾਂ ਦੇ ਉੱਤੇ ਪਾਣੀ ਫਿਰਦਾ, ਪਾਣੀ ਗਿਰਦਾ, ਕਹਿੰਦੇ ਆਹ ਦੇਖੋ ਕੋਈ ਬੌਲਾ ਆ ਗਿਆ। ਕਹਿੰਦੇ ਇਹਨੂੰ ਪਤਾ ਹੀ ਨਹੀਂ ਵੀ ਪਾਣੀ ਉੱਧਰ ਮਾਰਨਾ। ਕਹਿੰਦੇ ਤੂੰ ਐਂ ਕਰ, ਆ ਕੀ ਕਰਨ ਲੱਗਿਆ ਉਲਟਾ ਕੰਮ, ਦੇਖ ਉੱਧਰ ਦੇ ਪਾਣੀ ਉੱਧਰ ਜਿੱਧਰ ਸਾਰੇ ਦਿੰਦੇ। ਮਹਾਰਾਜ ਨੇ ਥੋੜ੍ਹੀ ਦੇਰ ਗੱਲ ਸੁਣੀ, ਕਹਿੰਦੇ ਕੀ ਕਹਿੰਦੇ ਉਹ? ਕਹਿੰਦੇ ਪਾਣੀ ਉੱਧਰ ਨੂੰ ਮੂੰਹ ਕਰਕੇ ਦੇ। ਮਹਾਰਾਜ ਫੇਰ ਲੱਗ ਗਏ ਪੱਛਮ ਨੂੰ ਪਾਣੀ ਦੇ। ਇੰਨੇ ਨੂੰ ਜਿਹੜੇ ਨਾ ਰਹੇ ਸੀ ਸੰਨਿਆਸੀ ਲੋਕ, ਬ੍ਰਾਹਮਣ ਲੋਕ, ਪੰਡਿਤ ਲੋਕ, ਵਿਦਵਾਨ ਲੋਕ, ਅਮੀਰ ਬੰਦੇ, ਇਹਨਾਂ ਦਾ ਧਿਆਨ ਹੋਇਆ ਵੀ ਇਹ ਬੰਦਾ ਕੌਣ ਹੋਇਆ, ਇਹਨੂੰ ਪੁੱਛਣਾ ਚਾਹੀਦਾ ਵੀ ਮਰਿਆਦਾ 'ਤੇ ਉਲਟ ਗੱਲ ਕਰ ਰਿਹਾ, ਇਹਨੂੰ ਬਾਂਹ ਤੋਂ ਫੜ ਕੇ ਬਾਹਰ ਕੱਢ ਦੇਣਾ ਚਾਹੀਦਾ। ਕਹਿਣ ਲੱਗੇ ਤੂੰ ਕੌਣ ਹੈ? ਕੀ ਜਾਤ ਹੈ ਤੇਰੀ? ਮਨ ਕਹੇ ਜਾਤ, ਮਨੁੱਖ ਦੀ ਤਾਂ ਜਾਤ ਹੀ ਨਹੀਂ ਕੋਈ ਹੁੰਦੀ, ਪੰਜ ਤੱਤ ਜਾਤ ਹੁੰਦੀ। ਕਹਿੰਦੇ ਤੂੰ ਮੁਸਲਮਾਨ ਵੀ ਨਹੀਂ ਹੈ, ਮੁਸਲਮਾਨ ਤਾਂ ਇਸ ਵੇਲੇ ਆਉਂਦਾ ਨਹੀਂ, ਇਸਲਾਮ ਵਾਲੇ ਤਾਂ ਆਉਂਦੇ ਨਹੀਂ, ਪਰ ਲੱਗਦਾ ਤੇਰੀ ਤੇਰੇ ਐਕਸ਼ਨ ਤੋਂ ਕਿ ਤੂੰ ਜ਼ਰੂਰ ਮੁਸਲਮਾਨ ਹੈ, ਕਿਉਂਕਿ ਮੱਕਾ ਕਾਬਾ ਹੈ ਇੱਧਰ, ਤੂੰ ਕਾਬੇ ਨੂੰ ਪਾਣੀ ਦਿੰਦਾ। ਮਹਾਰਾਜ ਸੁਣਦੇ ਹੀ ਨਹੀਂ, ਫੇਰ ਸੁੱਟੀ ਜਾਂਦੇ। ਉਹ ਕਹਿੰਦੇ ਗੱਲ ਕਰ ਕਰ, ਮੋਢੇ ਤੋਂ ਫਲਿਆ ਕਈਆਂ ਨੇ, ਕਹਿੰਦੇ ਗੱਲ ਕਰ। ਉਹ ਕਹਿੰਦੇ ਤੁਸੀਂ ਇੱਧਰ ਨੂੰ ਕਿਉਂ ਦਿੰਦੇ ਹੋ ਪਾਣੀ? ਉਹ ਜਿਹੜਾ ਵਿਦਵਾਨ ਸੀ ਚੰਗੇ, ਕਹਿਣ ਲੱਗੇ ਪਾਣੀ ਤੈਨੂੰ ਅੱਜ ਤੁਸੀਂ ਪਤਾ ਹੀ ਨਹੀਂ ਵੀ ਗੰਗਾ ਜੀ ਦੇ ਵਿੱਚ ਨਹਾਉਣ ਦਾ ਕੁੰਭ ਵੇਲੇ ਕਿਵੇਂ ਮਹਾਤਮ ਆਉਂਦਾ ਅਤੇ ਕੀ ਮਰਿਆਦਾ ਹੁੰਦੀ ਹੈ। ਕਹਿੰਦੇ ਅਸੀਂ ਇਸ ਵੇਲੇ ਪਾਣੀ ਪਿੱਤਰਾਂ ਨੂੰ ਪਹੁੰਚਾ ਰਹੇ ਹਾਂ, ਅਸੀਂ ਸੂਰਜ ਨੂੰ ਦੇ ਰਹੇ ਹਾਂ। ਮਹਾਰਾਜ ਕਹਿੰਦੇ ਸੂਰਜ ਕਿੰਨੀ ਦੂਰ ਹੈ? ਅੱਜ ਦੇ ਹਿਸਾਬ ਨਾਲ 9 ਕਰੋੜ ਮੀਲ ਦੂਰ ਹੈ। ਕਹਿੰਦੇ ਕਰੋੜਾਂ ਮੀਲ ਦੂਰ ਹੈ ਪਿੱਤਰ। ਕਹਿੰਦੇ ਪਿੱਤਰ ਲੋਕ ਤਾਂ ਬਹੁਤ ਦੂਰ ਹੈ, ਜੇ ਮਾਰ ਕੇ ਗਨੇ ਜਾਏ ਨਾ ਕੁਛ, ਉਹ ਤਾਂ ਕੋਹ ਦੱਸਣੇ ਹੀ ਔਖੇ ਨੇ। ਮਹਾਰਾਜ ਫਿਰ ਛੇਤੀ ਛੇਤੀ ਪਾਣੀ ਦੇਣ ਲੱਗ ਗਏ। ਕਹਿੰਦੇ ਫਿਰ ਤਾਂ ਤੁਸੀਂ ਬਹੁਤ ਵਧੀਆ ਮੈਨੂੰ ਗੱਲ ਦੱਸਤੀ। ਉਹ ਫਿਰ ਮਹਾਰਾਜ ਦੇ ਮੋਢੇ ਤੋਂ ਫੜ ਲਿਆ, ਕਹਿੰਦੇ ਤੂੰ ਗੱਲ ਸੁਣ, ਕੌਣ ਹੈ ਤੂੰ, ਪਹਿਲਾਂ ਇਹ ਆਪਣੀ ਜਾਤ ਦੱਸ। ਮਹਾਰਾਜ ਕਹਿੰਦੇ ਮੈਂ ਤੁਹਾਡੀ ਗੱਲ ਸੱਚ ਮੰਨ ਲਈ, ਬਈ ਤੁਸੀਂ ਦਿੰਦੇ ਹੋ ਪਿੱਤਰਾਂ ਨੂੰ ਪਾਣੀ, ਸੂਰਜ ਨੂੰ ਪਾਣੀ। ਸੂਰਜ ਹੈ ਕਰੋੜਾਂ ਮੀਲ ਦੂਰ, ਮੇਰੇ ਖੇਤ ਇੱਥੋਂ 300 ਮੀਲ ਦੂਰ ਨੇ ਅਤੇ ਸੁੱਕੇ ਨੇ, ਅਤੇ ਮੈਂ ਕਿਹਾ ਵੀ ਮੈਂ ਵੀ ਪਾਣੀ ਪਹੁੰਚਾ ਦਾਂ। ਪਾਣੀ ਦੇਈ ਜਾਂਦੇ ਨੇ। ਅਖੀਰ ਸਿਆਣੇ ਕਹਿਣ ਲੱਗੇ, ਕਹਿੰਦੇ ਗੱਲ ਤਾਂ ਪਤੇ ਦੀ, ਕਹਿੰਦੇ ਬਈ ਕਰੋੜਾਂ ਮੀਲ। ਮਹਾਰਾਜ ਕਹਿੰਦੇ ਜੇ ਤੁਹਾਡਾ ਕਰੋੜਾਂ ਮੀਲਾਂ 'ਤੇ ਪਾਣੀ ਜਾ ਸਕਦਾ, ਪਿੱਤਰਾਂ ਨੂੰ ਸਾਲ ਭਰ ਦਾ ਪਾਣੀ ਤੁਸੀਂ ਦੇ ਸਕਦੇ ਹੋ, 4 ਉਂਗਲ ਸਿੱਟ ਕੇ, ਤਾਂ ਫਿਰ ਮੇਰੇ ਖੇਤ ਨਹੀਂ ਭਰਨਗੇ? ਮੈਨੂੰ ਖੇਤ ਭਰ ਲੈਣ ਦਿਓ, ਮੈਨੂੰ ਨਹੀਂ ਹੋਰ ਪਤਾ ਕਿਸੇ ਪਿੱਤਰ ਪੁੱਤਰ ਨੂੰ, ਮੈਂ ਨਹੀਂ ਕਿਸੇ ਨੂੰ ਪਾਣੀ ਦੇਣਾ। ਦੂਜਾ ਕਹਿਣ ਲੱਗਾ ਗੱਲ ਸੁਣੋ, ਕਹਿੰਦਾ ਗੱਲ ਬੜੀ ਸੋਹਣੀ ਕਰੀ ਹੈ, ਆਪਾਂ ਤਾਂ ਐਵੇਂ ਹੀ ਖੱਪਦੇ ਹਾਂ, ਕਿਤੇ ਜਾਂਦਾ ਪਾਣੀ ਇੱਥੇ ਵਿੱਚੇ ਗਿਰ ਪੈਂਦਾ, ਉੱਤੇ ਨੂੰ ਛਾਲਦੇ ਹਾਂ, ਵਾਧੂ ਦੀ ਐਕਸਰਸਾਈਜ਼ ਕਰ ਰਹੇ। ਨਾਲ ਦੇ ਨੇ ਕਿਹਾ ਓਏ ਕੋਈ ਦਰਵੇਸ਼ ਹੈ, ਰਮਜ ਮਾਰ ਰਿਹਾ, ਸਮਝੋ ਇਹਦੀ ਰਮਜ। ਇਕੱਠ ਹੋਣਾ ਸ਼ੁਰੂ ਹੋ ਗਿਆ। ਉਸ ਵੇਲੇ ਪਾਣੀ ਦੇਣ ਤੋਂ ਹਟ ਗਏ ਸਾਰੇ। ਜਿਉਂ ਜਿਉਂ ਗੱਲ ਚੱਲਦੀ ਆ, ਗਾਂ ਹੀ ਗਾਂ, ਗਾਂ ਹੀ ਗਾਂ ਦੱਸੀ ਜਾਂਦੇ ਨੇ ਵੀ ਉਹ ਦੇਖੋ, ਕਹਿੰਦੇ ਇੱਕ ਦਰਵੇਸ਼ ਨੇ ਮਾਰੀ ਆ ਇੱਥੇ ਆ ਕੇ ਚੋਟ, ਵੀ ਸੂਰਜ ਨੂੰ ਕਿਵੇਂ ਪਾਣੀ ਪਿਲਾ ਦੋਗੇ, ਤਾਂ ਸਾਨੂੰ ਇਹਨਾਂ ਪਾਂਡਿਆਂ ਨੇ ਭੰਬਲ ਭੂਸਿਆਂ 'ਚ ਪਾ ਦਿੱਤਾ, ਵੀ ਜਾਂਦਾ ਪਾਣੀ ਕਿਤੇ ਐਵੇਂ ਵਾਧੂ? ਕਦੇ ਸੋਚੀ ਆਪਾਂ ਦਿਮਾਗ ਨਾਲ ਗੱਲ ਇਹ ਵੀ ਪਾਣੀ ਕਿੱਥੇ ਜਾਂਦਾ? ਉਹ ਬਾਹਰ ਨਿਕਲਿਆ, ਗੁਰੂ ਨਾਨਕ ਵੱਲ ਦੇਖਦੇ ਨੇ, ਜਦ ਦੇਖਿਆ ਮਹਾਰਾਜ ਨੇ ਬਹੁਤ ਸਾਰਾ ਇਕੱਠ ਹੋ ਗਿਆ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਪਾਣੀ 'ਚੋਂ ਨਿਕਲੇ ਆਉਂਦੇ ਨੇ, ਕਹਿੰਦੇ ਬਹਿ ਜਾਓ ਭਜਨ ਕਰੋ। ਜੋਗੀ ਵੀ ਆ ਗਏ, ਸੰਨਿਆਸੀ ਵੀ ਆ ਗਏ, ਪੰਡਿਤ ਵੀ ਆ ਗਏ, ਇੱਕ ਝਟਕਾ ਮਾਰਿਆ ਬਚਨ ਕਹਿ ਕੇ, ਇਕੱਠ ਹੋ ਗਿਆ ਅਤੇ ਕਹਿਣ ਲੱਗਿਆ, ਜਿਹੜੀ ਭੀੜ ਸੀ ਉਹਦੇ ਵਿੱਚ ਕਹਿਣ ਲੱਗੇ, ਕਹਿੰਦੇ ਫਕੀਰ ਤੂੰ ਲੱਗਦਾ ਕੋਈ ਫਕੀਰ ਹੈ, ਅਤੇ ਤੈਂ ਰਮਜ ਮਾਰੀ ਹੈ, ਗੱਲ ਤੇਰੀ ਅਸੀਂ ਮੰਨ ਲਈ, ਬਿਲਕੁਲ ਠੀਕ ਹੈ। ਬਚਨ ਹੋਏ ਰਹੇ ਨੇ, ਇੰਨੇ ਨੂੰ ਬਹੁਤ ਸਾਰੇ ਬੰਦੇ ਮਾਲਾ ਫੇਰ ਰਹੇ ਨੇ ਕਾਹਲੀ ਕਾਹਲੀ, ਮਣ ਕੇ ਅਤੇ ਮਣਕਾ ਠਗ ਠਗ ਕਰਦਾ, ਰੁਦਰਾਕਸ਼ ਦੀਆਂ ਮਾਲਾ ਨੇ ਖੜਕਾ ਹੁੰਦਾ। ਮਹਾਰਾਜ ਦੇਖ ਕੇ ਆਏ ਹੱਥ ਕਰਕੇ, ਕਹਿੰਦੇ ਆਹ ਸਾਰੇ ਨਰਕਾਂ ਨੂੰ ਜਾਣਗੇ, ਸਾਰੇ ਆਹ ਨਰਕਾਂ ਨੂੰ ਜਾਣ ਦੀ ਤਿਆਰੀ ਕਰ ਰਹੇ। ਉਹ ਕਹਿੰਦੇ ਅੱਗੇ ਇਹਨੇ ਗੱਲ ਜਿਹੜੀ ਕਹੀ ਆ ਉਹ ਪੱਕੀ ਕਹੀ ਹੈ, ਅਤੇ ਆਹ ਵੀ ਗੱਲ ਪੱਕੀ ਹੈ, ਪੁੱਛਣੀ ਚਾਹੀਦੀ ਹੈ। ਜਿਹੜੇ ਸਿਆਣੇ ਪੰਡਿਤ ਸੀ ਵਿਦਵਾਨ, ਕਹਿਣ ਲੱਗੇ ਫਕੀਰ ਸਾਈਂ, ਦਰਵੇਸ਼ ਸਾਈਂ, ਤੇਰੀ ਪਹਿਲੀ ਗੱਲ ਜਿਹੜੀ ਸੀ ਅੱਜ ਤੱਕ ਕਿਸੇ ਨੇ ਨਹੀਂ ਕਹੀ, ਅਸੀਂ ਜੁਗਾ ਜਗਾਂਤਰ ਤੋਂ ਲਕੀਰ ਦੇ ਫਕੀਰ ਬਣੇ ਹੋਏ ਪਾਣੀ ਦੇ ਰਹੇ ਸੀ, ਅੱਜ ਸਾਨੂੰ ਪਤਾ ਲੱਗਿਆ ਬਈ ਜਿਹੜਾ ਪਾਣੀ ਕਰੋੜਾਂ ਮੀਲਾਂ 'ਤੇ ਦਿੰਦੇ ਹਾਂ ਇਹਦੇ ਖੇਤਾਂ 'ਚ ਜ਼ਰੂਰ ਜਾਣਾ ਚਾਹੀਦਾ। ਅਸੀਂ ਕਹਿੰਦੇ ਹਾਂ ਵੀ ਖੇਤਾਂ 'ਚ ਤਾਂ ਜਾਂਦਾ ਨਹੀਂ, ਇਹ ਤਾਂ ਗੰਗਾ 'ਚ ਪੈਂਦਾ ਸੀ, ਆਪਣੀ ਜਵਾਨ ਨਾਲ ਕਿਹਾ ਵੀ ਇੱਥੇ ਹੀ ਪੈਂਦਾ, ਗਾਂ ਨੂੰ ਰੁੜਦਾ ਨਜ਼ਰ ਨਹੀਂ ਆਉਂਦਾ, ਵੀ ਠੀਕ ਹੈ ਤਾਂ ਸਾਡਾ ਭਰਮ ਦੂਰ ਕਰਤਾ। ਹੁਣ ਆ ਭਰਮ ਦੂਰ ਕਰ ਵੀ ਇਹ ਨਰਕਾਂ ਨੂੰ ਕਿਵੇਂ ਜਾਣਗੇ ਹਿੰਦੂ ਸਾਰੇ? ਮਹਾਰਾਜ ਕਹਿੰਦੇ ਉਰਿਆ ਬਹੁਤ ਵਧੀਆ ਬੰਦਾ, ਤਿਲਕ ਛਿਲਕ ਲਾਏ ਹੋਏ, ਮਾਲਾ ਫੇਰ ਰਿਹਾ। ਉਹ ਕਹਿੰਦੇ ਉਹ ਦਿੱਲੀ ਕੀ ਕਰਦਾ ਹੈ? ਹੈਂ, ਦਿੱਲੀ ਘੁੰਮ ਰਿਹਾ ਬਾਜ਼ਾਰ ਦੇ ਅੰਦਰ ਅਤੇ ਮਾਲਾ ਫੇਰਦਾ ਹਰਿਦੁਆਰ ਦੇ ਕੰਢੇ ਬੈਠਾ। ਦੂਜੇ ਨੂੰ ਕਹਿੰਦੇ ਤੂੰ ਮੁਲਤਾਨ ਵਿੱਚ ਕੀ ਕਰ ਰਿਹਾ, ਤੀਸਰੇ ਨੂੰ ਹੋਰ, ਚੌਥੇ ਨੂੰ ਹੋਰ, ਜਾਂ ਦਸ ਪੰਦਰਾਂ ਦੀਆਂ ਗੱਲਾਂ ਦੱਸੀਆਂ, ਕਹਿੰਦੇ ਤੂੰ ਇਹੋ ਜਿਹਾ ਮਾੜਾ ਕੰਮ ਚਿਤ ਪਿਆ, ਆਇਆ ਤੂੰ ਤੀਰਥ ਤੇ ਪਾਪ ਚਿਤ ਬਣਿਆ, ਇੱਥੇ ਬੈਠਾ ਚਿਤ ਬਣਿਆ ਕਿ ਮੈਂ ਜਾ ਕੇ ਫਲਾਣੇ ਦਾ ਆਹ ਨੁਕਸਾਨ ਕਰਨਾ, ਤੂੰ ਨਹਾਉਣਾ ਫਿਰਦਾ ਤੀਰਥਾਂ ਦੇ ਤੇ ਮੰਦਾ ਚਿਤ ਬਣਿਆ ਇੱਥੇ ਬੈਠਾ, ਜਾਂ ਦਸ ਕੁ ਬੰਦਿਆਂ ਦਾ ਦੱਸਿਆ, ਸਭ ਨੇ ਨੇਤਰ ਖੋਲ ਲਏ ਵੀ ਸਾਡੀ ਵਾਰੀ ਨਾ ਜੀ, ਔਰ ਉਹਨਾਂ ਨੇ ਜਾ ਕੇ ਮਹਾਰਾਜ ਦੇ ਚਰਨ ਫੜੇ, ਕਹਿਣ ਲੱਗੇ ਤੂੰ ਤਾਂ ਕੋਈ ਰੱਬ ਦਾ ਰੂਪ ਹੈ, ਸੱਚਮੁੱਚ ਸਾਡਾ ਮਨ ਦਿੱਲੀ ਫਿਰਦਾ ਸੀ, ਬੂਆ ਕਹਿੰਦਾ ਮੈਂ ਲਾਹੌਰ ਫਿਰਦਾ ਸੀ, ਮੈਂ ਮੁਲਤਾਨ ਫਿਰਦਾ ਸੀ ਤੇ ਮੈਂ ਫਲਾਣੇ ਥਾਂ ਫਿਰਦਾ ਸੀ, ਜਿਹੜੀ ਤੈਂ ਗੱਲ ਕਹੀ ਆ ਮੇਰੇ ਮਨ ਵਿੱਚ ਇਹੀ ਗੱਲ ਸੀ, ਤੂੰ ਤਾਂ ਕੋਈ ਰੱਬ ਦਾ ਰੂਪ ਆ ਗਿਆ। ਚਰਨਾਂ ਤੇ ਨੱਠ ਨੱਠ ਕੇ ਪੈਣੇ ਸ਼ੁਰੂ ਹੋ ਗਏ। ਮਹਾਰਾਜ ਕਹਿੰਦੇ ਦੱਸੋ ਹੁਣ ਨਰਕਾਂ ਨੂੰ ਜਾਓਗੇ ਕਿ ਨਹੀਂ, ਹੱਥ 'ਚ ਤਾਂ ਮਾਲਾ ਘੁੰਮਦੀ ਹੈ ਤੇ ਸੋਚਦੇ ਹੋ ਵਿਰੋਧ ਦੀਆਂ ਗੱਲਾਂ, ਵੈਰ ਦੀਆਂ ਗੱਲਾਂ, ਕਾਮ ਦੀਆਂ ਗੱਲਾਂ, ਲੋਭ ਦੀਆਂ ਗੱਲਾਂ, ਮੋਹ ਦੀਆਂ ਗੱਲਾਂ, ਕਪਟ ਦੀਆਂ ਗੱਲਾਂ, ਤੇ ਮੂੰਹ ਨਾਲ ਤੁਸੀਂ ਹਰ ਹਰ ਕਰਦੇ ਹੋ। ਤੁਹਾਨੂੰ ਇੱਕ ਅਸੂਲ ਦੀ ਗੱਲ ਦੱਸਦੇ ਹਾਂ, ਮਨ ਦਾ ਜਿਸ ਚੀਜ਼ ਨਾਲ ਮੋਹ ਪੈ ਜੇ, ਵਾਹ ਪੈ ਜੇ, ਜਿਹਦੇ ਨਾਲ ਚਿੱਤ ਲੱਗ ਜਾਵੇ, ਉਹੀ ਚੀਜ਼ ਪ੍ਰਾਪਤ ਹੁੰਦੀ ਹੈ। ਐਸਾ ਅਕਾਲ ਪੁਰਖ ਦਾ ਅਸੂਲ ਹੈ, ਹੁਕਮ ਦੀ ਕਾਰ ਹੈ, ਜਿਸ ਚੀਜ਼ ਨਾਲ ਬੰਦੇ ਦਾ ਜ਼ਿਆਦਾ ਖਿਆਲ ਹੋ ਜਾਵੇ ਉਹ ਚੀਜ਼ ਪ੍ਰਾਪਤ ਹੋ ਜਾਂਦੀ ਹੈ। ਫਰਮਾਨ ਕਰਦੇ ਜਿਸ ਸੇਤੀ ਮਨ ਲਾਇਆ, ਜਿਸ ਚੀਜ਼ ਨਾਲ ਬਹੁਤਾ ਜੁੜਿਆ ਹੋਇਆ ਉਹੀ ਚੀਜ਼ ਪ੍ਰਾਪਤ ਹੁੰਦੀ। ਜੇ ਕਪਟ ਨਾਲ ਜੁੜਿਆ ਹੋਇਆ, ਕਪਟ ਦਾ ਫਲ ਤੀਰਥ ਦੇ ਬੈਠੇ ਕਪਟ ਦੀ ਗੱਲ ਸੋਚਦੇ ਹੋ, ਹਜ਼ਾਰਾਂ ਗੁਣਾ ਪਾਪ ਦਾ ਫਲ ਵੱਧੇ, ਪੁੰਨ ਦਾ ਫਲ ਵੀ ਹਜ਼ਾਰਾਂ ਗੁਣਾ ਵੱਧ ਹੈ ਤੇ ਪਾਪ ਦਾ ਵੀ ਵੱਧ, ਤੇ ਨਰਕਾਂ ਨੂੰ ਜਾਓਗੇ ਕਿ ਨਹੀਂ। ਵੈਰ ਦੀਆਂ ਗੱਲਾਂ ਸੋਚਦੇ ਹੋ, ਵਿਰੋਧ ਦੀਆਂ ਸੋਚਦੇ ਹੋ, ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਨ ਲੋਭ ਤ੍ਰੋਹ ਈਰਖਾ ਨਿੰਦਿਆ ਚੁਗਲੀ, ਮਾੜੀਆਂ ਗੱਲਾਂ ਸੋਚਦੇ ਹੋ ਤੇ ਇਹਦਾ ਪਤਾ ਪਾਪ ਦਾ ਫਲ ਕਿੰਨਾ ਜ਼ਿਆਦਾ ਫੈਲ ਜਾਣਾ। ਤੁਸੀਂ ਪਵਿੱਤਰ ਭੂਮੀ ਤੇ ਬੈਠੇ ਇਹ ਗੱਲਾਂ ਸੋਚਦੇ, ਰਾਮ ਨਾਮ ਬਿਨ ਮੁਕਤ ਨਾ ਹੋਈ, ਬੁੱਢੀ ਦੂਜੇ ਹੇਤ ਕਹ ਨਾਨਕ ਪ੍ਰਾਣੀ ਪਹਿਲੇ ਪੈਰੇ ਛੂਟੇਗਾ ਹਰ ਚੇਤ, ਰਾਮ ਨਾਮ ਘੱਟ ਅੰਤਰ ਨਾਹੀਂ, ਹੋਰ ਜਾਣੇ ਰਸਕਸ ਮਿੱਠੇ, ਗਿਆਨ ਧਾਨ ਗੁਣ ਸੰਜਮ ਨਾਹੀਂ, ਜਨਮ ਮਰੋਗੇ ਝੂਠੇ, ਤੀਰਥ ਵਰਤ ਸੁੱਚ ਸੰਜਮ ਨਾਹੀਂ, ਕਰਮ ਧਰਮ ਨਹੀਂ ਪੂਜਾ, ਨਾਨਕ ਭਾਏ ਭਗਤ ਨਿਸਤਾਰਾ ਦੁਬਦੇ ਵਿਆਪਕ। ਅੰਦਰੋਂ ਤਾਂ ਸਫਾਈ ਨਹੀਂ ਹੈ, ਨਾ ਕੋਈ ਚੰਗੇ ਕੰਮ ਕਰੇ, ਨਾ ਗਿਆਨ ਹੈ, ਨਾ ਧਿਆਨ ਹੈ, ਨਾ ਸੰਜਮ ਦੀ ਜ਼ਿੰਦਗੀ ਹੈ, ਅਤੇ ਵਿਸ਼ੇ ਵਿਕਾਰਾਂ ਵਿੱਚ ਮਨ ਘੁੰਮਦਾ ਰਹਿੰਦਾ ਹੈ, ਅਤੇ ਕਹਿੰਦੇ ਫਿਰ ਇਹ ਤੀਰਥ ਕਰੇ ਅਤੇ ਤਾਂ ਛੁੱਟਣਾ ਨਹੀਂ ਪਿਆਰੇ। ਉਹ ਛੁੱਟਣਾ ਤਾਂ ਹੈ ਜਦ ਭਗਤੀ ਵਿੱਚ ਤੁਹਾਡਾ ਮਨ ਲੱਗੇਗਾ, ਅਤੇ ਦੁਬਦਾ ਦੇ ਵਿੱਚ ਜਦੋਂ ਵਿਆਪ ਕੇ ਦੂਜਾ ਕਰੋਗੇ ਨਾ, ਫਿਰ ਇਹਦਾ ਫਲ ਕੋਈ ਨਹੀਂ ਹੋਣਾ। ਤੇ ਪਰਮੇਸ਼ੁਰ ਦਾ ਜੇ ਭਜਨ ਕਰਦੇ ਹੋ, ਚਿੱਤ ਲਾ ਕੇ ਕਰੋ, ਇਸ ਤਰ੍ਹਾਂ ਫਰਮਾਨ ਆਉਂਦਾ ਗੁਰੂ ਮਹਾਰਾਜ
ਜਸ ਕਰੋ ਵਾਹਿਗੁਰੂ ਦਾ ਪਿਆਰਿਓ ਚਿੱਤ ਨੂੰ ਇਕਾਗਰ ਕਰਕੇ ਕਰੋ ਵਾਹਿਗੁਰੂ ਦਾ ਪਿਆਰਿਓ ਚਿੱਤ ਨੂੰ ਇਕਾਗਰ ਕਰਕੇ
ਇੱਕ ਸਾਵਧਾਨ ਹੋਣਾ ਚਾਹੀਦਾ, ਇੱਕ ਚਿੱਤ ਦੀ ਇਕਾਗਰਤਾ ਚਾਹੀਦੀ ਹੈ। ਜੇ ਚਿੱਤ ਨੱਠਿਆ ਫਿਰਦਾ, ਮਨ ਦੌੜਿਆ ਫਿਰਦਾ ਹੈ, ਹੱਥ ਵਿੱਚ ਮਾਲਾ ਘੁੰਮਦੀ ਹੈ ਅਤੇ ਚੌਂਕੜਾ ਮਾਰਿਆ ਹੋਇਆ, ਮੂੰਹ ਵਿੱਚ ਜੀਭ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰਦੀ ਹੈ, ਮਹਾਰਾਜ ਕਹਿੰਦੇ ਚਿੱਤ ਨੇ ਕੰਮ ਦੇਣਾ, ਜੀਭ ਨੇ ਨਹੀਂ ਦੇਣਾ। ਚਿੱਤ ਤਾਂ ਤੁਹਾਡਾ ਹੋਰ ਪਾਸੇ ਲੱਗਿਆ ਹੋਇਆ ਅਤੇ ਜੀਭ ਹਿੱਲੀ ਜਾਂਦੀ ਹੈ, ਮਾਲਾ ਹਿੱਲੀ ਜਾਂਦੀ ਹੈ, ਕਹਿੰਦੇ ਐਂ ਗਲਤ ਹੋ ਜਾਂਦਾ। ਸਾਰਿਆਂ ਨੇ ਬੇਨਤੀ ਕਰੀ, ਕਹਿੰਦੇ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਸੋਝੀ ਦੇਵੋ, ਅਸੀਂ ਬਿਲਕੁਲ ਅਣਜਾਣ ਬਣ। ਮਹਾਰਾਜ ਕਹਿੰਦੇ ਪਹਿਲਾਂ ਵਿਸ਼ਵਾਸ ਲਿਆਓ, ਵਿਸ਼ਵਾਸ ਲਿਆਓ ਸਤਿਪੁਰਖ 'ਤੇ, ਗੁਰੂ 'ਤੇ। ਗੁਰੂ 'ਤੇ ਬਗੈਰ ਨਹੀਂ ਗੱਲ ਚੱਲਿਆ ਕਰਦੀ, ਅਤੇ ਗੁਰੂ ਦੇ ਉੱਤੇ ਲਿਆਓ ਪ੍ਰਤੀਤ। ਜਾਂ ਕਹਿ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਉਹਨੂੰ ਹਰੀ ਚਿੱਤ ਆਉਂਦਾ, ਨਾਮ ਚਿੱਤ ਆਉਂਦਾ, ਦੂਸਰੇ ਨੂੰ ਆਉਂਦਾ। ਅਤੇ ਪਰਮੇਸ਼ੁਰ ਜਿਹੜਾ ਸਾਰੇ ਪਰਿਪੂਰਨ ਹੈ, ਕੋਈ ਥਾਂ ਨਹੀਂ ਤੇਰੇ ਅੰਦਰ ਤੇਰੇ ਬਾਹਰ। ਉਹ ਮਹਾਨ ਸੁੱਖਾਂ ਦਾ ਦਾਤਾ, ਪਿਆਰ ਕਰਨ ਵਾਲੀ ਜੋਤ, ਜਿਵੇਂ ਜਵਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ ਨਾ ਬਾੜ ਘਾਟ। ਉਹਨੂੰ ਧਿਆਨ ਵਿੱਚ ਲਿਆ ਵੀ ਮੇਰੇ ਨਾਲ ਹੈ, ਉਹ ਅੰਦਰ ਵੀ ਮੇਰੇ। ਜੈ ਜੈ ਵੇਖੋ ਤੈ ਹਜ਼ੂਰ, ਦੂਰ ਕਤੇ ਨਾ ਜਾਈ, ਰਵ ਰਿਹਾ ਸਰਵੱਤਰ ਮੈਂ ਮਨ ਤਿਸੇ ਧਿਆਈ। ਕਹਿੰਦੇ ਜਿਹੜਾ ਰਵਿਆ ਹੋਇਆ ਤੇਰੇ ਰੋਮ ਰੋਮ ਦੇ ਵਿੱਚ, ਜਿਹਦਾ ਵਸ ਹੈ, ਉਹਦਾ ਧਿਆਨ ਕਰ। ਫੇਰ ਕਹਿ ਵਾਹਿਗੁਰੂ, ਫੇਰ ਕਹਿ ਰਾਮ, ਫੇਰ ਕਹਿ ਅੱਲਾ, ਕਿਉਂਕਿ ਹੁਣ ਤੇਰੇ ਮੂਹਰੇ ਨਿਸ਼ਾਨਾ ਹੈ। ਜੇ ਨਿਸ਼ਾਨਾ ਹੀ ਨਹੀਂ ਹੈ, ਗੋਲੀਆਂ ਉਹੀ ਚਲਾਈ ਜਾਂਦਾ ਹੈ, ਗੁਲਜ਼ਰੀ 'ਚ ਤਾਂ ਲੱਗਣੀ ਨਹੀਂ ਹੈ। ਜੇ ਗੁਲਜ਼ਰੀ 'ਚ ਲੱਗਣਗੀਆਂ ਪੰਜ ਗੋਲੀਆਂ, ਮਾਰਕਸਮੈਨ ਦਾ ਖਿਤਾਬ 100 ਨੰਬਰ ਮਿਲ ਜਾਣਗੇ। ਜੇ ਆਊਟਰ 'ਚ ਮਾਰਦਾ 0 ਨੰਬਰ ਮਿਲੇਗਾ। ਮੋਢਾ ਤਾਂ ਉਹਦਾ ਵੀ ਸੱਟ ਖਾਧੀ ਹੈ ਮੋਢੇ ਨੇ, ਜਿਹਨੇ ਗੁਲਜ਼ਰੀ 'ਚ ਮਾਰੀ ਹੈ ਉਹਦੇ ਵੀ ਮੋਢੇ 'ਤੇ ਝਟਕਾ ਲੱਗਿਆ। ਲੇਕਿਨ ਇੱਕ ਦਾ ਜਿਹੜਾ ਉਦਮ ਸੀ ਉਹ ਨਿਰਾਰਥ ਗਿਆ, ਇੱਕ ਦਾ ਉਦਮ ਸਫਲ ਹੋਇਆ, ਉਹਨੇ ਗੁਲਜ਼ਰੀ 'ਚ ਮਾਰੀ। ਕਹਿੰਦੇ ਇਸ ਤਰ੍ਹਾਂ ਵਾਹਿਗੁਰੂ ਨੂੰ ਪਹਿਲਾਂ ਤਾਂ ਵਿਸ਼ਵਾਸ ਲਿਆਓ ਵਾਹਿਗੁਰੂ ਦੇ ਉੱਤੇ, ਫਿਰ ਇਹ ਵਿਸ਼ਵਾਸ ਲਿਆਓ ਵੀ ਉਹ ਮੇਰੇ ਨਾਲ ਅੰਦਰ ਬਾਹਰ ਹਰ ਥਾਂ ਦੇ ਉੱਤੇ, ਵਿਛੜਦਾ ਹੀ ਨਹੀਂ ਕਦੇ ਵੀ। ਮੈਂ ਸੁੱਤਾ ਹੁੰਦਾ ਉਹ ਜਾਗਦਾ ਹੁੰਦਾ, ਮੈਂ ਜਦ ਮਾੜੇ ਕੰਮ ਚਿਤਵਦਾ ਹੁੰਦਾ ਉਹ ਮੈਨੂੰ ਦੇਖਦਾ ਹੁੰਦਾ, ਜਦ ਮੈਂ ਲੋਕਾਂ ਨਾਲ ਵਰਿਆਈ ਕਰਦਾ ਉਹਨੂੰ ਪਤਾ ਹੁੰਦਾ ਵੀ ਹੁਣ ਇਹ ਵਰਿਆਈ ਦੀਆਂ ਗੱਲਾਂ ਸੋਚਦਾ। ਵਾਹਿਗੁਰੂ ਤਾਂ ਕੋਈ ਚੀਜ਼ ਭੁੱਲੀ ਹੋਈ ਨਹੀਂ, ਸਭ ਕੁਝ ਜਾਣਦਾ। ਉਹਦੀ ਹਜ਼ੂਰੀ 'ਚ ਨਾਮ ਜਪੋ, ਜਦ ਹਜ਼ੂਰੀ ਚ ਨਾਮ ਜਪੋਗੇ ਹਜ਼ੂਰੀ ਦਾ ਅਨੁਭਵ ਤੁਹਾਨੂੰ ਆਉ, ਫਿਰ ਮਨ ਨੇ ਨਹੀਂ ਦੌੜਨਾ, ਮਨ ਫਿਰ ਰੁਕ ਜਾਏਗਾ, ਕਿਉਂਕਿ ਪਤਾ ਹੈ ਉਹਨੂੰ। ਮਨ ਉਹਨਾਂ ਚਿਰੇ ਨੱਠਦਾ ਜਦ ਮੂਹਰੇ ਨਿਸ਼ਾਨਾ ਨਹੀਂ, ਜਦ ਨਿਸ਼ਾਨਾ ਉਹਦੇ ਮਨ ਦੀ ਦੌੜ ਖਤਮ ਹੋ ਜਾਂਦੀ ਹੈ। ਸੋ ਮਹਾਰਾਜ ਕਹਿਣ ਲੱਗੇ ਇਸ ਤਰ੍ਹਾਂ ਬੰਦਗੀ ਕਰਨੀ ਚਾਹੀਦੀ ਹੈ। ਬਾਕੀ ਪੁੱਛਿਆ ਮਹਾਰਾਜ ਨੂੰ, ਕਹਿੰਦੇ ਸੱਚੇ ਪਾਤਸ਼ਾਹ ਤੀਰਥਾਂ 'ਤੇ ਇਸ਼ਨਾਨ ਕਰਨ ਦਾ ਫਲ ਹੋਇਆ ਕਰਦਾ। ਮਹਾਰਾਜ ਕਹਿੰਦੇ ਤੀਰਥ ਕੀ ਹੈ ਇੱਕ ਫਲ, ਕਬੀਰ ਸਾਹਿਬ ਕਹਿੰਦੇ ਕਹਿੰਦੇ ਤੀਰਥ ਕੀ ਹੈ ਏਕ ਫਲ, ਇੱਕ ਫਲ ਮਿਲਦਾ, ਉਹ ਵੀ ਜੇ ਪੂਰੀ ਵਿਧੀ ਦੇ ਨਾਲ, ਸ਼ਰਧਾ ਦੇ ਨਾਲ, ਪੂਰੇ ਸੰਜਮ ਦੇ ਨਾਲ, ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਜੇ ਕੋਈ ਆਉਂਦਾ ਹੈ, ਉੱਥੇ ਆ ਕੇ ਦਾਨ ਪੁੰਨ ਕਰਦਾ, ਸੰਤਾਂ ਦੇ ਵਚਨ ਸੁਣਦਾ, ਕਿਉਂਕਿ ਸਾਧੂ ਲੋਕ ਤੀਰਥਾਂ 'ਤੇ ਜਾਂਦੇ ਨੇ ਤੀਰਥਾਂ ਦੀ ਪੁਕਾਰ ਸੁਣ ਕੇ, ਕਹਿੰਦੇ ਫਿਰ ਇੱਕ ਫਲ ਮਿਲ ਜਾਇਆ ਕਰਦਾ। ਸੰਤ ਮਿਲੇ ਫਲ ਚਾਰ, ਜੇ ਸੰਤ ਮਿਲ ਜਾਵੇ ਤਾਂ ਉਹਦੇ ਚਾਰ ਫਲ ਮਿਲਦੇ ਨੇ, ਚਾਰ ਪਦਾਰਥ ਜੇ ਕੋ ਮੰਗਾ ਸਾਧ ਜਨਾ ਕੀ ਸੇਵਾ ਲੱਗ। ਗੁਰੂ ਮਿਲੇ ਫਲ ਅਨੇਕ ਹੈ, ਜੇ ਗੁਰੂ ਨਾਲ ਬਣ ਜਾਵੇ ਤਾਂ ਕਹਿੰਦੇ ਫਲਾਂ ਦੀ ਗਿਣਤੀ ਨਹੀਂ। ਕਹਿਤ ਕਬੀਰ ਵਿਚਾਰ, ਕਬੀਰ ਜੀ ਕਹਿੰਦੇ ਅਸੀਂ ਵਿਚਾਰ ਕੇ ਗੱਲ ਕਹਿੰਦੇ। ਮਹਾਰਾਜ ਕਹਿੰਦੇ ਹੁਣ ਤੁਸੀਂ ਕੰਮ ਦੀ ਗੱਲ ਸੁਣੋ ਸਭ, ਦੇਖੋ ਕਹਿੰਦੇ ਇਸ਼ਨਾਨ ਤੁਸੀਂ ਕਰਦੇ ਹੋ ਪਾਣੀ ਦੇ ਨਾਲ, ਅਤੇ ਪਾਣੀ ਨਾਲ ਨਹਾ ਕੇ ਤੁਸੀਂ ਕਹਿੰਦੇ ਹੋ ਸਭ ਉਤਰ ਗਏ। ਇਹ ਸਰੀਰ ਤਾਂ ਮੈਲਾ ਹੀ ਰਹਿੰਦਾ, ਇਹ ਸੁੱਚਾ ਨਹੀਂ ਕਦੇ ਵੀ ਹੋਇਆ ਕਰਦਾ, ਇਹ ਨਾ ਅੱਜ ਤੱਕ ਸੁੱਚਾ ਹੋਇਆ, ਨਾ ਕਦੇ ਕਾਚੀ ਭੀਤ ਨਾ ਹੋਏ ਸੁੱਧ। ਕੱਚੀ ਕੰਧ ਨੂੰ ਸ਼ੁੱਧ ਕਰਕੇ ਦਿਖਾਓ ਤਾਂ ਕੋਈ, ਜਿੰਨਾ ਉਹਨੂੰ ਮਲੀ ਜਾਓਗੇ ਹੋਰ ਮਿੱਟੀ ਨਿਕਲੀ ਜਾਓ, ਹੋਰ ਮਲੀ ਜਾਓਗੇ ਹੋਰ ਮਿੱਟੀ ਨਿਕਲੀ ਜਾਓ। ਕਾਂਸੀ ਦੇ ਭਾਂਡੇ ਨੂੰ ਕੋਈ ਸ਼ੁੱਧ ਕਰਕੇ ਦਿਖਾਓ, 100 ਵਾਰੀ ਧੋਈ ਜਾਓ, ਉਜਲ ਕਹਿ ਝਿਲਕਣਾ ਕੋਟਮ ਕਾਲੜੀ ਮੱਸ, ਕਾਲੇ ਹੱਥ ਹੋਈ ਜਾਣਗੇ, ਧੋਤਿਆਂ ਝੂਠ ਨਾ ਉਤਰੈ ਜੇ 100 ਧੋਬਣ ਤੇ। ਕਹਿੰਦੇ ਸਰੀਰ ਤਾਂ ਮੈਲਾ ਹੀ ਰਹਿਣਾ, ਸਰੀਰ ਦੇ ਨਾਲ ਸੰਬੰਧ ਹੈ ਮਨ ਦਾ, ਜੇ ਮਨ ਦੇ ਵਿੱਚ ਮੈਲ ਹੈ ਤਾਂ ਆਦਮੀ ਦੁਖੀ ਹੋਏਗਾ। ਮਨ ਦੀ ਮੈਲ ਜਿੰਨੀ ਦੇਰ ਤੱਕ ਦੂਰ ਨਹੀਂ ਨਾ ਹੁੰਦੀ, ਉਹਨਾਂ ਚਿਰ ਕੋਈ ਚੀਜ਼ ਪ੍ਰਾਪਤ ਨਹੀਂ ਹੁੰਦੀ। ਸਾਰਾ ਜ਼ੋਰ ਮਨ ਦੀ ਮੈਲ ਦੂਰ ਕਰਨ 'ਤੇ ਲਾਉਂਦਾ। ਮਨ ਦੇ ਵਿੱਚ ਜਿਹੜੀ ਮੈਲ ਦੀ ਵੱਡੀ ਤਹਿ ਜੰਮੀ ਹੋਈ ਹੈ, ਹੋਮੇ ਦੀ ਜੰਮੀ ਹੋਈ ਹੈ, ਬੇਅੰਤ ਜੰਮੀਆਂ ਹੋਈਆਂ ਨੇ ਤਹਿਆਂ ਤਾਂ, ਪਰ ਸਭ ਤੋਂ ਔਖੀ ਜਿਹੜੀ ਹੈ ਹੋਮੇ ਹਾਂ ਜਾਤ ਹੈ, ਹੋਮੇ ਕਰਮ ਕਮਾਏ, ਹੋਮੇ ਹੀ ਬੰਧਨਾ ਫਿਰ ਫਿਰ ਜੂਨੀ ਪਾਏ। ਜਿੰਨਾ ਚਿਰ ਹੋਮੇ ਦੀ ਮੈਲ ਨਹੀਂ ਉਤਰਦੀ ਹੈ, ਜੰਮਦਾ ਮਰਦਾ ਰਹੇਗਾ, ਐਸਾ ਪ੍ਰਮਾਣ ਕਰਦੇ ਨੇ।
ਜੰਮਦਾ ਤੇ ਮਰਦਾ ਹੈ ਹੋਮੇ ਦਾ ਬੰਨਿਆ ਹੋਇਆ, ਜੰਮਦਾ ਤੇ ਮਰਦਾ ਹੈ ਹੋਮੇ ਦਾ ਬੰਨਿਆ ਮਰਦਾ।
असली मैल तां इहदे उत्ते हौमें दी चढ़ी हुई है। जब तक हौमें दे नाल मैल है मन, उन्ना चिर शरीर शुद्ध नहीं होया करदा। शरीर तां वैसे ही शुद्ध नहीं हुंदा। एक कोई जट सी पंडित जी दे पास गया,